ਇੜਾ ਤੇ ਪਿੰਗਲਾ, ਵਿਚਾਲੇ ਇੱਕ ਨਾੜ ਹੈ ਉਹ ਆਠੇ ਦੀ ਸ਼ਕਲ ਬਣਾਉਂਦੀ ਜਾਂਦੀ ਹੈ ਅਤੇ ਉਹਨੂੰ ਸੁਖਮਨਾ ਨਾੜੀ ਕਹਿੰਦੇ ਨੇ। ਉਹਦੇ 'ਚ 6 ਥਾਂ ਦੇ ਉੱਤੇ ਬੰਦ ਹੈ, ਉੱਥੇ ਮਾਸ ਦੀਆਂ ਬੋਟੀਆਂ ਨੇ। ਉਹਦੇ ਹੇਠਲੇ ਪਾਸੇ ਇੱਕ ਭੁਜੰਗਾ ਨਾੜੀ ਹੈ, ਉੱਥੇ ਕੁੰਡਲਨੀ ਹੈ, ਇਲੈਕਟ੍ਰੋਨ ਹੈ ਸਾਰੀ ਬੋਡੀ ਦੀ। ਜੇ ਉਹ ਹਿੱਲ ਜਾਵੇ, ਜਾਗ ਪਵੇ, ਸੁੱਤੀ ਪਈ, ਕਹਿੰਦੇ ਸਾਰੀਆਂ ਹੀ ਸ਼ਕਤੀਆਂ, ਅੰਤਰਜਾਮਤਾ, ਪ੍ਰੇਰਨਾ ਸ਼ਕਤੀ, ਕਹਿੰਦੇ ਸਭ ਆ ਜਾਂਦੇ। ਕਹਿਣ ਲੱਗੇ ਮੈਨੂੰ ਪਹਿਲਾਂ ਤਾਂ ਕਰਮ ਕਰਾਏ, ਉਹਨਾਂ ਨੇ ਧੋਤੀ ਕਰਾਈ, ਨੇਤੀ, ਬਸਤੀ, ਤਰਾਟਕ, ਕਪਾਲੀ, ਪਾਠੀ। ਕਹਿੰਦੇ ਇਹ ਕੀ ਹੁੰਦਾ? ਕਹਿੰਦੇ ਇਹ ਹੁੰਦਾ ਹੈ ਧੋਤੀ, ਜਿਹਨੂੰ ਕਹਿੰਦੇ ਨੇ, 4 ਉਮਰ ਦੀ ਲੀਰ ਹੁੰਦੀ ਹੈ, 15 ਹੱਥ ਲੰਬੀ, 22 ਫੁੱਟ, 22.5 ਫੁੱਟ। ਕਹਿੰਦੇ ਉਹਨੂੰ ਪਾਣੀ 'ਚ ਭਿਉਂ ਲੈਂਦੇ ਨੇ, ਉਹ ਅੰਦਰ ਜਾ ਕੇ ਮੇਦੇ 'ਚ ਲੈ ਜਾਣੀ ਹੈ, ਫਿਰ ਖਿੱਚ ਲੈਣੀ ਹੈ, ਮੇਦਾ ਸਾਫ਼ ਹੋ ਜਾਂਦਾ, ਫਿਰ ਸਮਾਧ ਫਿਰ ਕਿਰਿਆ ਹੁੰਦੀ ਹੈ। ਦੂਸਰਾ ਹੁੰਦੀ ਹੈ ਨੇਤੀ, ਇਹ ਕਹਿੰਦੇ ਇੱਕ ਗਿੱਠ ਦਾ ਸੂਤ ਦਾ ਡੋਰਾ ਹੁੰਦਾ, ਇਹਦੇ ਨਾਲ ਨੱਕ ਦੇ ਨੱਕ ਨੂੰ ਸਾਫ਼ ਕਰੀ। ਤੀਸਰੀ ਹੁੰਦੀ ਹੈ ਬਸਤੀ, ਪਾਣੀ 'ਚ ਬੈਠ ਕੇ ਪਾਣੀ ਅੰਦਰ ਖਿੱਚ ਕੇ ਮਲ ਮੂਤਰ ਸਾਫ਼ ਕਰੀ। ਅਤੇ ਫਿਰ ਹੁੰਦਾ ਇੱਕ ਕਿਰਿਆ ਜਿਹਨੂੰ ਤਰਾਟਕ ਕਹਿੰਦੇ ਨੇ, ਇੱਕ ਨੁਕਤਾ ਲਾ ਲੈਣਾ, ਉਹਦੇ 'ਤੇ ਉੰਨੀ ਦੇਰ ਦਰ ਅੱਖ ਨਹੀਂ ਝਮਕਣੀ ਜਿੰਨਾ ਚਿਰ ਅੱਖਾਂ 'ਚੋਂ ਪਾਣੀ ਲਿਆ ਆ ਕੇ ਦਿਖਣਾ ਬੰਦ ਨਾ ਹੋ ਜਾਵੇ। ਕਹਿੰਦੇ ਜਦੋਂ ਤਰਾਟਕ ਸਿੱਧ ਹੋ ਜਾਂਦਾ ਸ਼ਕਤੀ ਆ ਜਾਂਦੀ। ਚੌਥੀ ਹੁੰਦੀ ਆ ਕਪਾਲੀ, ਕਹਿੰਦੇ ਉਹ ਜ਼ੋਰ ਜ਼ੋਰ ਨਾਲ ਜਿਵੇਂ ਧੌਂਕਣੀ ਚੱਲਦੀ ਹੈ ਨਾ, ਐਂ ਆਪਣੇ ਪੇਟ ਨੂੰ ਚਲਾਈ ਜਾਣੇ ਜ਼ੋਰ ਜ਼ੋਰ ਦੀ, ਜ਼ੋਰ ਜ਼ੋਰ ਦੀ, ਅੰਦਰ ਨੂੰ ਬਾਹਰ ਨੂੰ, ਅੰਦਰ ਨੂੰ ਬਾਹਰ ਨੂੰ। ਸਾਡੇ ਵੀ ਐਸੀ ਕਿਰਿਆ ਕਰਦੇ ਨੇ ਬਹੁਤ ਸਾਰੇ, ਵਾਹੇ ਕਹਿਣ ਲੱਗੇ ਜ਼ੋਰ ਨਾਲ ਖਿੱਚਦੇ ਨੇ, ਗੁਰੂ ਕਹਿਣ ਲੱਗੇ ਜ਼ੋਰ ਨਾਲ ਦੱਬਦੇ ਨੇ। ਮਹਾਰਾਜ ਨੇ ਤਾਂ ਬਹੁਤ ਸਹਿਜ ਸੁੱਖ ਸਹਿਜ ਸੇਤੀ ਜਪਣਾ, ਕਹਿੰਦੇ ਸੁੱਖ ਨਾਲ ਜਪੋ, ਸਰੀਰ ਦਾ ਪਤਾ ਹੀ ਨਾ ਲੱਗੇ, ਇਹ ਤਾਂ ਮਕੈਨੀਕਲ ਚੀਜ਼ ਹੋ ਜਾਂਦੀ ਹੈ। ਵਾਹਿਗੁਰੂ ਮਕੈਨੀਕਲ ਹੀ ਨਹੀਂ ਬਸ ਆਉਂਦਾ, ਉਹਦੇ ਬਸ ਆਉਣ ਦੇ ਤਾਂ ਭੇਜ ਦੇ ਹੋਰ ਨੇ। ਸੋ 6ਵੀਂ ਹੁੰਦੀ ਆ ਪਾਠੀ, ਕਹਿੰਦੇ ਜੀਵ ਨੂੰ ਲੰਮੀ ਕਰਕੇ ਅੱਖਾਂ ਦੇ ਉੱਪਰਲੇ ਪਾਸੇ ਤੱਕ ਲੈ ਜਾਣਾ। ਕਹਿੰਦੇ ਭਾਈ ਇਹਨਾਂ 'ਚ ਤਾਂ ਕੋਈ ਵੀ ਨਹੀਂ ਪਰਮੇਸ਼ੁਰ ਨੂੰ ਮਿਲਣ ਵਾਲੀ ਚੀਜ਼, ਇਹਦਾ ਇੱਕ ਕਿਰਿਆ ਜੀ ਤੂੰ ਦੱਸੀ ਹੈ। ਕਹਿੰਦਾ ਫਿਰ ਇਹਦੇ ਨਾਲ ਅਸੀਂ ਪ੍ਰਾਣ ਰੋਕਦੇ ਹਾਂ, 42 ਵਾਰੀ ਓਮਕਾਰ ਦਾ ਮੰਤਰ ਅੰਦਰ ਨੂੰ ਸਾਹ ਲੈ ਕੇ 84 ਵਾਰੀ ਰੋਕਦੇ ਹਾਂ, ਅਤੇ 42 ਵਾਰੀ ਫਿਰ ਹੌਲੀ ਹੌਲੀ ਬਾਹਰ ਨੂੰ ਕੱਢਦੇ ਹਾਂ। ਇਹਦੇ ਨਾਲ 2 ਮਿੰਟ ਸਾਹ ਰੁਕ ਜਾਂਦਾ, ਫਿਰ ਇਸ ਨੂੰ ਵਧਾਈ ਜਾਂਦੇ ਹਾਂ ਰੋਜ਼ ਦੀ ਪ੍ਰੈਕਟਿਸ ਨਾਲ ਕਿੰਨੇ ਕਿੰਨੇ ਮਿੰਟ ਸਾਹ ਰੁਕਣ ਲੱਗ ਜਾਂਦਾ। ਕਹਿੰਦੇ ਫਿਰ ਉਹਦਾ ਪ੍ਰੈਸ਼ਰ ਰੀੜ ਦੀ ਹੱਡੀ ਜਿੱਥੇ ਖਤਮ ਹੁੰਦੀ ਆ ਉੱਥੇ ਪਾਉਂਦੇ ਹਾਂ, ਉਹਦੇ ਪਾਉਣ ਦੇ ਨਾਲ ਕਹਿੰਦੇ ਉਹ ਥਾਂ ਗਰਮ ਹੋ ਜਾਂਦਾ, ਗਰਮ ਹੋ ਕੇ ਉਹ ਜਿਹੜਾ ਨਿੱਕਾ ਜਿਹਾ ਸੁਰਾਖ ਹੈ ਉਹ ਖੁੱਲ੍ਹ ਜਾਂਦਾ, ਭੁਜੰਗਾ ਨਾੜੀ ਦਾ ਮੂੰਹ ਭਰੇ ਹਟ ਜਾਂਦਾ ਅਤੇ ਉੱਥੋਂ ਦੀ ਸਾਹ ਵਿੱਚ ਵੜ ਜਾਂਦੇ ਨੇ। ਫਿਰ ਕਹਿੰਦੇ ਉੱਥੋਂ ਜ਼ੋਰ ਨਾਲ ਪ੍ਰੈਸ਼ਰ ਪਾਉਂਦੇ ਹਾਂ, ਪਹਿਲਾਂ ਤੋੜਦੇ ਹਾਂ ਉਹਨੂੰ ਮੂਲ ਧਾਰ ਚੱਕਰ ਕਹਿੰਦੇ, ਕਹਿੰਦੇ ਦਿਸਦਾ ਵੀ ਹੈ ਕੁਛ, ਕਹਿੰਦੇ ਹਾਂ ਫਿਰ ਅੰਦਰ ਦਿਸਣ ਲੱਗ ਜਾਂਦਾ। ਇਹਦੀ ਪ੍ਰੈਕਟੀਕਲ ਨੌਲੇਜ ਹੈ, ਕਹਿੰਦੇ ਐਨ ਮਾਣ ਵਾਲੀ ਬਾਤ ਨਹੀਂ ਕਹਿੰਦੇ ਮੈਂ ਕਰ ਰਿਹਾ। ਕਹਿੰਦੇ ਉਹ 4 ਪੰਖੜੀਆਂ ਹੁੰਦੀਆਂ ਅਤੇ ਰੰਗ ਹੁੰਦਾ ਉਹਦਾ ਪੀਲਾ, ਪੁੱਠਾ ਮੂੰਹ ਹੁੰਦਾ ਫੁੱਲਦਾ, ਹੇਠਾਂ ਨੂੰ ਮੂੰਹ ਹੁੰਦਾ, ਉੱਪਰ ਨੂੰ ਮੂੰਹ ਨਹੀਂ ਹੁੰਦਾ। ਕਹਿੰਦੇ ਜਦੋਂ ਉਹ ਚੱਕਰ ਤੋੜ ਲਿਆ ਫਿਰ ਦੂਸਰਾ ਹੋਇਆ ਕਰਦਾ, ਉਹਨੂੰ ਸਦਾਸਥਾਨ ਕਹਿੰਦੇ ਆ, ਅਤੇ ਉਹ 6 ਪੰਖੜੀਆਂ ਦਾ ਹੁੰਦਾ, ਲਾਲ ਰੰਗ ਹੁੰਦਾ, ਉਹ ਵੀ ਮੋਧਾ ਹੁੰਦਾ। ਕਹਿੰਦੇ ਤੀਸਰਾ ਫਿਰ ਨਾਭੀ ਦਾ ਚੱਕਰ ਹੁੰਦਾ, ਇਹਨੂੰ ਮਨਪੂਰਵਕ ਚੱਕਰ ਕਹਿੰਦੇ ਨੇ, 10 ਇਹਦੇ 'ਚ ਪੱਤੀਆਂ ਹੁੰਦੀਆਂ, ਨੀਲਾ ਰੰਗ ਦਿਸਣ ਲੱਗ ਜਾਂਦਾ। ਚੌਥਾ ਹਿਰਦੇ ਦੇ ਕੋਲ ਜਿੱਥੇ ਆ ਕੋਡੀ ਹੈ, ਇਹ ਸਥਾਨ 'ਤੇ ਥੋੜ੍ਹਾ ਜਿਹਾ ਉੱਪਰ ਹੁੰਦਾ ਚੱਕਰ, ਜਿੱਥੇ ਆ ਛਾਤੀ ਜੁੜਦੀ ਹੈ ਆਪਸ ਵਿੱਚ। ਕਹਿੰਦੇ ਇਹਦੇ 'ਚ 12 ਪੰਖੜੀਆਂ ਹੁੰਦੀਆਂ ਅਤੇ ਰੰਗ ਸੋਨੇ ਰੰਗਾ ਹੋ ਜਾਂਦਾ, ਫੁੱਲ ਇੱਥੇ ਵੀ ਮੂਧਾ ਹੀ ਹੈ। ਕਹਿੰਦੇ ਇਹਦੇ ਬਾਅਦ ਫਿਰ ਆਗਿਆ ਚੱਕਰ 'ਚ ਜਾਂਦੇ ਹਾਂ, ਜਿੱਥੇ 2 ਅੱਖਾਂ ਅਤੇ ਨੱਕ ਦੀ ਜਾੜਾ ਹੈ, ਇੱਥੇ ਕਹਿੰਦੇ ਅਸੀਂ ਆ ਕੇ ਫਿਰ ਇਹਨੂੰ ਤੋੜਦੇ ਹਾਂ ਅਤੇ ਇਹਦੇ ਵਿੱਚ 2 ਪੱਤੀਆਂ ਹੁੰਦੀਆਂ ਨੇ ਅਤੇ ਰੰਗ ਬਦਲ ਜਾਂਦਾ, ਚਿੱਟਾ ਰੰਗ ਹੋ ਜਾਂਦਾ ਅਤੇ ਪੁੱਠਾ ਇਹਦਾ ਵੀ ਮੂੰਹ ਹੁੰਦਾ। ਉਹਦੇ ਬਾਅਦ ਕਹਿੰਦੇ ਤ੍ਰੁਟੀ 'ਚ ਜਾਂਦੇ ਹਾਂ, ਉੱਥੇ 1000 ਪੱਤੀ ਦਾ ਫੁੱਲ ਹੁੰਦਾ, ਇਹਦੇ 'ਚ ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਹੋਇਆ ਕਰਦੀਆਂ। ਇੱਥੇ ਆ ਕੇ ਜਗਿਆਸੂ ਭੁੱਲਦਾ, ਕਿਉਂਕਿ ਬਹੁਤ ਮਨੋਹਰ ਚੀਜ਼ ਹੈ, ਸ਼ਕਤੀਆਂ ਹੀ ਸ਼ਕਤੀਆਂ ਇੱਥੇ। ਕਹਿੰਦੇ ਇੱਥੇ ਚਿੱਟਾ ਰੰਗ ਹੁੰਦਾ, ਇਸ ਤੋਂ ਅੱਗੇ ਜੇ ਲੰਘ ਜਾਵੇ ਗੁਰੂ ਦੀ ਕਿਰਪਾ ਨਾਲ, ਕਹਿੰਦੇ 10ਵਾਂ ਦੁਆਰ ਆਉਂਦਾ, 10ਵੇਂ ਦੁਆਰ ਤਾਲੂ ਦੇ ਹੇਠ ਹੈ ਅਤੇ 1000 ਪੰਖੜੀ ਦਾ ਚਿੱਟਾ ਰੰਗ ਦਾ ਫੁੱਲ ਹੈ ਅਤੇ ਇੱਥੇ ਸੁੰਨਾ ਹੈ, ਫੁਰਨਾ ਕੋਈ ਨਹੀਂ ਹੈ, ਜਿਹਨੂੰ ਗਗਨ ਵੀ ਕਹਿੰਦੇ ਨੇ ਤੇ ਸੁਨ ਮੰਡਲ ਵੀ ਕਹਿੰਦੇ ਨੇ, ਦਸਵਾਂ ਦੁਆਰ ਵੀ ਕਹਿੰਦੇ ਨੇ ਤੇ ਤੀਸਰੀ ਅੱਖ ਵੀ ਕਹਿੰਦੇ ਨੇ, ਤੀਸਰਾ ਤਿਲ ਵੀ ਕਹਿੰਦੇ ਨੇ, ਬਿਆਨਕੜੀਆਂ ਵੀ ਕਹਿੰਦੇ, ਬੜਾ ਨਾਂ ਰੱਖੇ ਨੇ ਇਸ ਸਥਾਨ ਦੇ। ਇੱਥੇ ਲਾਈਟ ਏ ਲਾਈਟ ਹੋਇਆ ਕਰਦੀ ਹੈ ਤੇ ਮਹਾਰਾਜ ਨੇ ਵੀ ਇਸ ਤਰ੍ਹਾਂ ਫਰਮਾਨ ਕੀਤਾ। ਨੌ ਦਰਵਾਜ਼ੇ ਕਾ ਕੋਟ ਹੈ, ਮਨਸੁਖ ਇਸ ਗੱਲ ਤੋਂ ਗੁਰੂ ਮਹਾਰਾਜ ਵੀ ਜਵਾਬ ਨਹੀਂ ਦਿੰਦੇ, ਲੇਕਿਨ ਆਪ ਦਾ ਰਸਤਾ ਹੋਰ ਹੈ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜੈ। ਕਹਿੰਦੇ ਅਸੀਂ ਮੂਲ ਧਾਰ ਚੱਕਰ ਤੋਂ ਨਹੀਂ ਚੱਲਦੇ, ਸਵਾਸ ਨਹੀਂ ਅਸੀਂ ਇਕੱਠੇ ਕਰਦੇ, ਕਿਉਂਕਿ ਸਾਡੇ ਮਹਾਰਾਜ ਇਹ ਕਹਿੰਦੇ ਨੇ ਵੀ ਦਸਵੇਂ ਦੁਆਰ 'ਚ ਜੇ ਸਵਾਸ ਪਹੁੰਚ ਗਏ ਤਾਂ ਵੀ ਮਨ ਦੀ ਮੈਲ ਨਹੀਂ ਦੂਰ ਹੋਇਆ ਕਰਦੀ। ਇਹ ਜੋਗੀ ਲੋਕ ਸ਼ਰਾਬਾਂ ਪੀਂਦੇ ਨੇ, ਰਿਧੀਆਂ ਸਿੱਧੀਆਂ 'ਚ ਮਸਤ ਨੇ, ਇਹ ਹਉਮੈ 'ਚ ਭੁੱਲ ਜਾਂਦੇ ਨੇ, ਪਰਮ ਪਾਤਸ਼ਾਹੀ ਪਹੁੰਚਦੇ ਨਹੀਂ ਹੈਗੇ। ਵਾਸ਼ਨਾਵਾਂ ਇਹਨਾਂ ਦੀਆਂ ਕਾਇਮ ਰਹਿੰਦੀਆਂ, ਮਨ ਨੂੰ ਚੁੱਪ ਨਹੀਂ ਕਰਾ ਸਕਦੇ। ਚੁੱਪੇ ਚੁੱਪਣਾ ਹੋ ਬਈ ਜੇ ਲਾਇ ਰਹਾਂ ਵਿੱਚ, ਮਨ ਦੀਆਂ ਵਾਸ਼ਨਾ ਦੂਰ ਨਹੀਂ ਕਰ ਸਕਦੇ। ਭੁੱਖਾ ਭੁੱਖ ਨਾ ਉਤਰੀ ਜੇ ਮੰਨਾਂ ਪੂਰੀਆਂ, ਈਰਖਾ ਰਹਿੰਦੀ ਹੈ, ਸਾੜਾ ਰਹਿੰਦੀ ਹੈ। ਕਹਿੰਦੇ ਦਸਵੇਂ ਦੁਆਰ 'ਚ ਵੀ ਜਾ ਕੇ ਮਨ ਨਿਰਮਲ ਨਹੀਂ ਹੁੰਦਾ ਜੇ ਸਵਾਸ ਨਾਲ ਲੈ ਕੇ ਜਾਓ, ਤੇ ਗੁਰੂ ਮਹਾਰਾਜ ਇਸ ਤਰ੍ਹਾਂ ਨਹੀਂ ਕਰਦੇ। ਮਨਸੁਖ ਡਿਨਾਈ ਵੀ ਨਹੀਂ ਕਰਦੇ ਵੀ ਇਹ ਹੈ ਨਹੀਂ ਥਾਂ, ਤ੍ਰਿਪਟੀ ਦੀ ਵੀ ਤ੍ਰਿਪਟੀ ਦਾ ਵੀ ਜ਼ਿਕਰ ਕਰਦੇ ਹਾਂ, ਤ੍ਰਿਪਟੀ ਛੁੱਟੀ ਦਸਵਾਂ ਦੁਆਰ ਖੁੱਲ੍ਹਾ, ਲੇਕਿਨ ਇਸ ਤਰ੍ਹਾਂ ਨਹੀਂ, ਉਹ ਸ਼ਬਦ ਸੁਰਤ ਦਾ ਮਾਰਗ ਅਪਣਾਉਂਦੇ ਨੇ। ਸ਼ਬਦ ਨੂੰ ਸੁਰਤ ਨਾਲ ਬੰਨ ਕੇ ਜਿਸ ਪੁਆਇੰਟ 'ਤੇ ਵੀ ਪਹੁੰਚਣਾ ਹੈ ਉੱਥੇ ਦਾ ਧਿਆਨ ਕਰਕੇ ਭਜਨ ਕਰਦੇ ਨੇ, ਚਿੱਤ ਨੂੰ ਇਕਾਗਰ ਕਰਦੇ ਨੇ। ਜਦੋਂ ਇਕਾਗਰਤਾ ਵੱਧ ਜਾਂਦੀ ਹੈ ਉਸ ਵੇਲੇ ਉਹ ਨਿਸ਼ਾਨ ਖੁੱਲ੍ਹ ਜਾਇਆ ਕਰਦਾ, ਸ਼ਬਦ ਸੁਰਤ ਨਾਲ ਮਨ ਨਿਰਮਲ ਹੋ ਜਾਂਦਾ, ਵਿਕਾਰ ਖਤਮ ਹੋ ਜਾਂਦੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਮਹਾਰਾਜ ਵੀ ਰਸਤਾ ਦੱਸਦੇ ਨੇ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਕਲੀਜੈ। ਇਹ ਬੱਜਰ ਕਪਾਟ ਜਿਹੜੇ ਆਸਾਂ ਦੇਸ਼ਾਂ ਦੇ ਜੜੇ ਹੋਏ ਨੇ, ਇਹ ਖੁੱਲਦੇ ਨਹੀਂ, ਪਰ ਗੁਰੂ ਦੇ ਸ਼ਬਦ ਦੇ ਵਿੱਚ ਜਦੋਂ ਸੁਰਤ ਟਿਕ ਜਾਂਦੀ ਹੈ, ਸੁਰਤ ਵਿੱਚ ਸ਼ਬਦ ਟਿਕ ਜਾਂਦਾ, ਦੋਏ ਇੱਕ ਦੂਏ 'ਚ ਬੰਨੇ ਜਾਂਦੇ ਨੇ, ਇਕਾਗਰਤਾ ਆ ਜਾਂਦੀ ਹੈ, ਫਿਰ ਕਹਿੰਦੇ ਉਹ ਮੁਕਾਮ ਖੁੱਲ ਜਾਇਆ ਕਰਦਾ। ਕਿੰਨਾ ਸੁਖਾਲਾ ਰਸਤਾ, ਨਾ ਨਾ ਨਿਤੀ ਕਰਨੀ, ਨਾ ਧੋਤੀ ਕਰਨੀ, ਨਾ ਕਪਾਲੀ ਕਰਨੀ, ਨਾ ਤਰਾਟਕ ਕਰਨਾ, ਨਾ ਪਾਠੀ ਕਰਨੀ, ਨਾ ਬਸਤੀ ਕਰਨੀ। ਇਹਨਾਂ ਗ੍ਰਿਸ਼ਤੀਆਂ ਕੋਲ ਟਾਈਮ ਕਿੱਥੇ ਹੈ? ਇਹ ਤਾਂ ਵਿਹਲੇ ਬੰਦਿਆਂ ਦਾ ਕੰਮ ਹੈ। ਥਾਂ ਹੋਵੇ ਕਿਤੇ ਨਵੇਕਲਾ, ਰੋਟੀ ਪਾਣੀ ਦਾ ਫਿਕਰ ਨਾ ਹੋਵੇ, ਖੁਰਾਕ ਹੋਵੇ ਪੂਰੀ, ਤਾਂ ਕਿਤੇ ਜਾ ਕੇ ਵਸਤਾ ਆਦਮੀ ਪਹੁੰਚ ਸਕਦਾ, ਨਹੀਂ ਪਹੁੰਚ ਨਹੀਂ ਸਕਿਆ ਕਰਦਾ। ਸੋ ਇਹ ਤਾਂ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਦੇਖ ਲਿਆ, ਲੇਕਿਨ ਆਪ ਸਭ ਦੇ ਭੇਤੀ ਨੇ, ਐਂ ਨਾ ਕਹੀ ਉਹਨਾਂ ਨੇ ਕਰਿਆ ਨਹੀਂ, ਸਭ ਕੁਛ ਕਰਕੇ ਦੇਖਿਆ, ਰਸਤਿਆਂ ਦੇ ਤਜਰਬੇ ਕਰੇ ਨੇ, ਸੁਖਾਲੇ ਤੋਂ ਸੁਖਾਲਾ ਰਸਤਾ ਸਾਡੇ ਵਾਸਤੇ ਉਹਨਾਂ ਨੇ ਦੱਸੇ। ਸੋ ਇਸ ਤਰ੍ਹਾਂ ਦੇ ਨਾਲ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ। ਗੁਰੂ ਦੇ ਸ਼ਬਦ ਨਾਲ ਬਜਰ ਕਪਾਟ ਖੁੱਲਦੇ ਹੈ। ਕਹਿੰਦੇ ਜਦੋਂ ਖੁੱਲ ਜਾਂਦੇ ਨੇ, ਮਹਾਰਾਜ ਕਹਿੰਦੇ ਫੇਰ ਭਾਈ ਅਨਹਦ ਵੱਜੇ, ਧੁਨ ਵੱਜਦੇ, ਅਨਹਦ ਨਾਦ ਵੱਜਦਾ ਸ਼ਬਦ ਵਿੱਚ, ਇਕੱਲਾ ਨਹੀਂ ਵੱਜਦਾ, ਸ਼ਬਦ ਨਾਲ ਗੂੰਜਦਾ। ਇਕੱਲੇ ਦਾ ਕੀ ਫਾਇਦਾ ਹੈ ਜਦ ਨਾਮ ਨਾਲ ਚੱਲਦਾ, ਸ਼ਬਦ ਗੁਰੂ ਦਾ ਦਿੱਤਾ ਹੋਇਆ ਨਾਲ ਰਹਿੰਦਾ, ਕਿਉਂਕਿ ਸ਼ਬਦ ਹੈ ਕੁੰਜੀ ਹੈ, ਅੱਗੇ ਤੇ ਅੱਗੇ ਖੋਲਦੇ ਜਾਣੇ ਆ ਦਰਵਾਜ਼ੇ। ਜਦੋਂ ਇਹ ਸੁਣ ਲਿਆ, ਫਿਰ ਉਹਦੇ ਬਾਅਦ ਕਹਿੰਦੇ ਤਿੱਤ ਕੱਟ ਅੰਤਰ ਚਾਨਣਾ, ਘਰ ਭਗਤ ਮਲੀਜੈ, ਫਿਰ ਪ੍ਰਕਾਸ਼ ਹੈ ਉੱਥੇ, ਨਾਮ ਜਪਤ ਕੋਟ ਸੂਰਜ ਯਾਰਾ, ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਉਹਦੇ 'ਚ ਫਿਰ ਜਿਹੜਾ ਮਹਾਂਸੂਸ਼ਮ ਤੱਤ ਹੈ, ਸੂਸ਼ਮ ਤੇ ਸੂਸ਼ਮ ਕਰ ਚੀਨੋ, ਬਿਰਧਨ ਬਿਰਧ ਬਤਾਏ, ਊਂ ਆਕਾਸ਼ ਪਤਾਲ ਸਭੋ ਸਾਜੇ, ਏਕ ਅਨੇਕ ਸਦਾਏ। ਉਹ ਕਿੰਨਾ ਛੋਟਾ ਹੈ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਬ੍ਰਹਮ ਦਾ ਚੇਤਨ ਜਿਹੜਾ ਵਾਹਿਗੁਰੂ ਹੈ, ਉਹ ਕਿੰਨਾ ਬਰੀਕ ਹੈ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇੱਕ ਵਾਰੀ ਸਾਰੇ ਮਹਾਤਮਾ ਬੈਠੇ ਇਹ ਗੱਲ ਵਿਚਾਰ ਕਰ ਰਹੇ ਨੇ, ਵੱਡੇ ਵੱਡੇ ਜਿਹੜੇ ਮਹਾਂਪੁਰਸ਼ ਸੀ ਭਾਰਤ ਵਰਸ਼ ਦੇ, ਜਿਨ੍ਹਾਂ ਨੂੰ ਅਥਾਰਟੀ ਆਖਿਆ ਜਾਂਦੀ ਸੀ, ਵਿਸ਼ਿਸ਼ਟ ਵਗੈਰਾ, ਵਿਸ਼ਵਾਮਿੱਤਰ ਵਗੈਰਾ ਤੇ ਹੋਰ ਬੜੇ ਬੜੇ ਰਿਸ਼ੀ, ਇਹ ਵਿਚਾਰ ਕਰਦੇ ਸ਼ਿਵਜੀ ਮਹਾਰਾਜ ਆ ਗਏ। ਕਹਿੰਦੇ ਕੀ ਕਰਦੇ ਹੋ? ਕਹਿੰਦੇ ਚੰਗਾ ਹੋਇਆ ਮਹਾਰਾਜ ਤੁਸੀਂ ਆ ਗਏ। ਕਹਿੰਦੇ ਤੁਸੀਂ ਹੁਣ ਦੱਸੋ। ਕਹਿਣ ਲੱਗੇ ਕੀ ਗੱਲ ਵਿਚਾਰ ਚੱਲਦੀ ਹੈ? ਕਹਿੰਦੇ ਮਹਾਰਾਜ ਇਹ ਵਿਚਾਰ ਚੱਲ ਰਹੀ ਹੈ ਵੀ ਸੂਖਸ਼ਮ ਕਿੰਨਾ ਸੂਖਸ਼ਮ ਹੈ ਚੇਤਨ ਜਿਹੜਾ ਹੈ। ਕਹਿੰਦੇ ਇਹਦਾ ਅੰਦਾਜ਼ਾ ਤਾਂ ਕੋਈ ਲੱਗ ਨਹੀਂ ਸਕਦਾ। ਕਹਿੰਦੇ ਨਾ ਮਹਾਰਾਜ, ਕਿਰਪਾ ਕਰਕੇ ਦੱਸੋ। ਕਹਿੰਦੇ ਤੁਸੀਂ ਜਾਣਦੇ ਹੀ ਹੋ ਸਾਰੇ ਅਨੁਭਵ ਵਾਲੇ। ਕਹਿੰਦੇ ਨਹੀਂ ਮਹਾਰਾਜ, ਤੁਹਾਡੇ ਮੁੱਖ ਤੋਂ ਜਿਹੜੀ ਗੱਲ ਹੈ ਨਾ, ਅਥਾਰਟੀ ਬਣ ਜਾਂਦੀ ਹੈ, ਕਿਰਪਾ ਕਰਕੇ ਦੱਸੋ। ਉਸ ਵੇਲੇ ਕਹਿਣ ਲੱਗੇ ਪ੍ਰੇਮੀਓ, ਮਿੱਟੀ ਜਿਹੜੀ ਹੈ, ਮਿੱਟੀ ਤੋਂ 10 ਗੁਣਾ ਸੂਖਸ਼ਮ ਹੈ ਪਾਣੀ। 10 ਮਾਣ ਮਿੱਟੀ, 1 ਮਾਣ 10 ਮਾਣ ਪਾਣੀ ਹੋਵੇ, 1 ਮਾਣ ਮਿੱਟੀ ਉਹਦੇ 'ਚ ਘੁਲ ਜਾਂਦੀ ਹੈ, ਅਤੇ ਮਿੱਟੀ ਤੋਂ 100 ਗੁਣਾ ਸੂਖਸ਼ਮ ਹੈਗੀ ਅੱਗ, ਅੱਗ ਤੋਂ 100 ਗੁਣਾ ਸੂਖਸ਼ਮ ਹਵਾ ਹੈ। ਅੱਗ ਨਜ਼ਰ ਆਉਂਦੀ ਹੈ, ਲੇਕਿਨ ਹਵਾ ਨਜ਼ਰ ਨਹੀਂ ਆਉਂਦੀ। ਹਵਾ ਦੇ ਨਾਲ ਗਰਦ ਰਲ ਜਾਵੇ ਫਿਰ ਨਜ਼ਰ ਆਉਂਦੀ ਹੈ, ਦਰਖਤਾਂ ਦੇ ਪੱਤੇ ਹਿੱਲਣ ਲੱਗ ਜਾਣ। ਕਹਿੰਦੇ ਨੇ ਵੀ 100 ਮੀਲ 'ਤੇ ਹਵਾ ਚੱਲੀ ਜੀ, ਉਹਨੇ ਦਰਖਤ ਤੋੜਦੇ, ਉਹ ਮਹਿਸੂਸ ਤਾਂ ਹੁੰਦੀ ਹੈ, ਨਜ਼ਰ ਤਾਂ ਨਹੀਂ ਆਉਂਦੀ, ਸਰੀਰ ਨੂੰ ਚੱਕ ਚੱਕ ਮਾਰਦੀ ਹੈ, ਫੋਰਸ ਹੈਗੀ ਉਹਦੇ ਵਿੱਚ, ਲੇਕਿਨ ਦੇਖੀ ਨਹੀਂ ਜਾਂਦੀ ਕਿਉਂਕਿ ਉਹ ਬਹੁਤ ਹੀ ਸੂਖਸ਼ਮ ਹੋ ਗਈ। ਮਿੱਟੀ ਨਾਲੋਂ 10 ਇਹ ਹੋ ਗਿਆ 1000, ਅਤੇ 1000 ਨੂੰ ਫਿਰ 100 ਨਾਲ ਲੈ ਲਓ, 1,00,000 ਗੁਣਾ ਸੂਖਸ਼ਮ। ਕਹਿੰਦੇ ਹਵਾ ਤੋਂ ਕਰੋੜ ਗੁਣਾ ਸੂਖਸ਼ਮ ਆਕਾਸ਼ ਹੈ। ਹਵਾ ਤਾਂ ਮਹਿਸੂਸ ਵੀ ਹੋ ਜਾਏਗੀ, ਆਕਾਸ਼ ਮਹਿਸੂਸ ਹੀ ਨਹੀਂ ਹੁੰਦਾ, ਜਿਹਨੂੰ ਸਪੇਸ ਕਹਿੰਦੇ ਨੇ, ਫੜੇ ਨਹੀਂ ਹੁੰਦਾ, ਲੇਕਿਨ ਤਾਣਾ ਸਾਰਾ ਉਹਨੇ ਤਣਿਆ ਹੋਇਆ। ਹਵਾ ਤਾਂ ਮੁੱਕ ਜਾਂਦੀ ਹੈ ਥੋੜ੍ਹੇ ਮੀਲ ਜਾ ਕੇ, ਕੁਛ ਮੀਲ ਉੱਪਰ ਜਾਓ 20 ਮੀਲ ਉੱਥੇ ਹਵਾ ਖਤਮ ਹੋ ਜਾਂਦੀ ਹੈ, ਪਹਾੜਾਂ 'ਤੇ ਜਾਓ ਆਕਸੀਜਨ ਗੈਸ ਖਤਮ ਹੋ ਜਾਂਦੀ ਹੈ, ਦਮ ਚੜ੍ਹਨ ਲੱਗ ਜਾਂਦਾ, ਲੇਕਿਨ ਆਕਾਸ਼ ਸਾਰੇ ਫੈਲਿਆ ਹੋਇਆ। ਕਹਿੰਦੇ ਆਕਾਸ਼ ਨੂੰ ਤਾਂ ਹੁਣ ਐਂ ਕਰੋ ਵੀ ਇਹਨੂੰ ਇੱਕ ਰਾਈ ਮੰਨ ਲਓ, ਹੁਣ ਗਾਹਾਂ ਸਿੱਕਾ ਬਣਾ ਲਓ ਆਕਾਸ਼ ਦਾ, ਵੀ ਉਹ ਇਜ਼ ਇਕੁਅਲ ਟੂ ਰਾਈ ਦੇ ਦਾਣੇ ਦੇ, ਉਹਦੇ ਮੁਕਾਬਲੇ 'ਤੇ 40,000 ਮੀਲ ਡੂੰਘਾ, 40,000 ਮੀਲ ਚੌੜਾ, 40,000 ਮੀਲ ਉੱਚਾ, ਜਿਹਨੂੰ ਸੁਮੇਰ ਪਰਬਤ ਕਹਿੰਦੇ ਨੇ, ਇਹ ਦੋਹਾਂ ਦੀ ਜਿੰਨੀ ਨਿਸਬਤ ਹੈ ਇੱਕ ਰਾਈ ਦੇ ਦਾਣੇ ਦੀ ਅਤੇ ਉਸ ਦੀ, ਕਹਿੰਦੇ ਅਰਮਾਨ ਵਾਸਤੇ ਆਪਾਂ ਚੇਤਨ ਦੀ ਇਹ ਕਹਿ ਸਕਦੇ ਹਾਂ, ਲੇਕਿਨ ਇਹ ਵੀ ਗਲਤ ਹੈ, ਕਿਉਂਕਿ ਸੂਖਸ਼ਮ ਤੋਂ ਵੀ ਸੂਖਸ਼ਮ ਹੈ ਜਿੱਥੇ ਗਿਣਤੀ ਮਿਣਤੀ ਨਹੀਂ ਪਹੁੰਚਦੀ। ਸੋ ਜਿਹੜਾ ਅਤ ਸੂਕਸ਼ਮ ਹੈ ਉਹ ਦਿਸ ਜਾਂਦਾ ਹੈ ਤਿਤਕਾ ਟਾਂਤਰ ਚਾਨਣਾ ਕਰ ਭਗਤ ਮਲੀਜੈ। ਜਦੋਂ ਚਾਨਣ ਹੋ ਗਿਆ ਅੰਦਰਲਾ ਪ੍ਰਕਾਸ਼ ਹੋ ਗਿਆ ਰੀਅਲਾਈਜੇਸ਼ਨ ਤੇ ਅਨੁਭਵ ਦਾ, ਫਿਰ ਕੀ ਦਿਖੇਗਾ? ਸਭ ਮੈਂ ਏਕੋ ਵਰਤਦਾ ਜਿਹਨੇ ਆਪੇ ਰਚਨ ਰਚਾਈ। ਸਾਰਿਆਂ ਦੇ ਅੰਦਰ ਉਹੀ ਵਸ ਰਿਹਾ, ਮੈਂ ਦਾ ਹੀ ਰੌਲਾ ਹੈ, ਮੈਂ ਦਾ ਮੁਜਰਮ ਬਣ ਜਾਂਦਾ ਹੈ। ਜਦੋਂ ਮਹਿਰਮ ਬਣ ਜਾਂਦਾ, ਬਾਖਬਕਾਰ ਬਣ ਜਾਂਦਾ, ਫਿਰ ਮੈਂ ਨਹੀਂ ਰਹਿੰਦੀ। ਫਿਰ ਕਹਿੰਦੇ ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਿਤਾ ਔਰ। ਅਮਨ ਉਲਟ ਸਨਾਤਨ ਹੋਊਗਾ, ਮਨ ਨੇ ਆਪਣਾ ਅਸਲਾ ਧੁਰ ਖੋਜ ਲਈ, ਹੈਰਾਨ ਹੋ ਗਿਆ ਵੀ ਮੈਂ ਜਿਹਨੂੰ ਰੱਬ ਰੱਬ ਕਹਿੰਦਾ ਸੀ ਇਹ ਤਾਂ ਨਿਕਲਿਆ ਹੀ ਨਹੀਂ ਕੁਝ ਗੱਲ, ਆਹਦਾ ਇਹ ਰੱਬੇ ਹੀ ਸੀ ਜਿਹੜਾ ਮੈਂ ਢੂੰਡਦਾ ਫਿਰਦਾ ਸੀ, ਇਹ ਗੱਲੇ ਹੋਰ ਨਿਕਲੀਏ ਸੀ ਤਾਂ। ਸੋ ਮਹਾਰਾਜ ਕਹਿੰਦੇ ਉਹ ਫਿਰ ਦਿਸ ਜਾਂਦਾ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਮਨਸੁਖ ਕਹਿਣ ਲੱਗੇ, ਮਨਸੁਖ ਨੂੰ ਕਹਿਣ ਲੱਗੇ ਗੁਰੂ ਮਹਾਰਾਜ ਡਿਨਾਈ ਨਹੀਂ ਕਰਦੇ, ਇਹ ਚੀਜ਼ਾਂ ਵੀ ਠੀਕ ਨੇ, ਪਰ ਇਹ ਰਸਤਾ ਬਹੁਤ ਔਖਾ ਹੈ, ਗ੍ਰਿਸਤੀਆਂ ਤੇ ਹੋਣ ਵਾਲਾ ਨਹੀਂ, ਕਾਰੋਬਾਰੀ ਬੰਦਿਆਂ ਤੇ ਹੋਣ ਵਾਲਾ ਨਹੀਂ। ਪ੍ਰਾਣਾਯਾਮ 84 ਤੋਂ ਤਾਂ ਸ਼ੁਰੂ ਹੋਇਆ ਕਰਦਾ, ਇਹਨੂੰ ਛੋਟਾ ਪ੍ਰਾਣਾਯਾਮ ਕਹਿੰਦੇ ਨੇ, ਨਿੱਕਾ ਸਭ ਤੋਂ ਛੋਟਾ। ਇਹ ਫਿਰ ਘੰਟਿਆਂ 'ਤੇ ਹੀ ਜਾਂਦਾ, ਇੰਨਾ ਕੌਣ ਕਰ ਲਏਗਾ, ਦਿਮਾਗ ਦੇ ਅੰਦਰ ਗਰਮ ਹੋ ਜਾਏਗਾ, ਉਹ ਗਰਮੀ ਹੁਣ ਦਾ ਬੰਦਾ ਤਾਂ ਸਹਿ ਨਹੀਂ ਸਕਦਾ। ਹੁਣ ਤਾਂ ਜੇ ਮਾੜਾ ਜਿਹਾ ਵੀ ਦੱਸ ਦਿਉ ਨਾ, ਮੈਨੂੰ ਡਰ ਲੱਗਦਾ ਰਹਿੰਦਾ ਵੀ ਜੇ 3 ਵਾਰੀ ਵੀ ਮੈਂ ਕਹਿੰਦਾ ਤਾਂ ਵੀ ਡਰ ਲੱਗਦਾ ਵੀ ਇਹਦਾ ਬ੍ਰੇਨ ਤਾਂ ਹੈ ਨਹੀਂ, ਖਾਧਾ ਪਿਆ, ਬ੍ਰਹਮਚਰੀਆ ਇਹਦੇ 'ਚ ਨਹੀਂ ਹੈ, ਖੁਰਾਕ ਇਹਦੀ ਨਹੀਂ, ਅਚਾਰ ਇਹਦਾ ਅੱਛਾ ਨਹੀਂ, ਵਿਹਾਰ ਇਹਦਾ ਅੱਛਾ ਨਹੀਂ, ਪੁਸ਼ਾਕ ਇਹਦੀ ਅੱਛੀ ਨਹੀਂ, ਖਿਆਲ ਸਾਰੇ ਗੰਦੇ ਹੋਏ ਪਏ ਨੇ, ਖੁਰਾਕ ਸਾਰੀ ਗੰਦੀ ਹੋਈ ਪਈ ਹੈ, ਪੁਸ਼ਾਕ ਸਾਰੀ ਗੰਦੀ ਹੋਈ ਪਈ ਹੈ, ਜੀਵ ਤਾਂ ਤੁਰਿਆ ਫਿਰਦਾ ਇੱਕ ਐਵੇਂ ਫਰਜ਼ ਕਰਕੇ, ਇਹਦੇ ਵਿੱਚ ਕੁਛ ਨਹੀਂ ਹੈ, ਸਾਹ ਦੱਤ ਭੁੱਣ ਲੱਗ ਗਿਆ ਇਹਨੂੰ, ਇਹ ਨਾਮ ਕਿਵੇਂ ਜਪ ਲਏਗਾ? ਨਾ ਬਿਰਤੀ ਟਿਕੇ, ਨਾ ਬੈਠ ਸਕੇ ਨਿਚਲਾ ਹੋ ਕੇ, ਨਾ ਕੋਈ ਅਨੁਭਵ ਹੋ ਸਕੇ। ਕਹਿੰਦੇ ਇਹ ਨਹੀਂ, ਮਹਾਰਾਜ ਨੇ ਬਹੁਤ ਸਖਾਲਾ ਰਸਤਾ ਲਿਆਉਣਾ। ਕਹਿਣ ਲੱਗੇ ਮਨਸੁਖ ਕਹਿਣ ਲੱਗਿਆ, ਭਾਈ ਤੀਰਥ ਮੈਨੂੰ ਇੱਕ ਹੋਰ ਮਹਾਤਮਾ ਮਿਲੇ, ਉਹਨਾਂ ਨੇ ਮੈਨੂੰ ਰਾਜਯੋਗ ਬਾਰੇ ਦੱਸਿਆ। ਕਹਿੰਦੇ ਉਹ ਕੀ ਹੁੰਦਾ ਰਾਜਯੋਗ? ਕਹਿਣ ਲੱਗੇ ਰਾਜਯੋਗ ਹੈ ਤਾਂ ਬਹੁਤ ਸੋਹਣਾ। ਕਹਿੰਦੇ ਉਹਦੇ 'ਚ 10 ਯਮ ਹੁੰਦੇ ਨੇ, 10 ਨਿਯਮ ਹੁੰਦੇ, ਕਰੈਕਟਰ ਬਿਲਡਿੰਗ ਹੁੰਦੀ ਹੈ ਪਹਿਲਾਂ। ਕਹਿੰਦੇ ਫਿਰ ਮਹਾਰਾਜ ਵੀ ਇਹੀ ਕਹਿੰਦੇ ਨੇ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਰੂ 5ਵੇਂ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਹਿੰਦੂ ਧਰਮ ਵਾਲੇ ਕਹਿੰਦੇ ਨੇ ਕਿ ਹਿੰਦੂ ਧਰਮ ਤੀਰਥਾਂ ਨੂੰ ਮੰਨਣਾ, ਦਾਨ ਕਰਨਾ, ਵਰਤ ਰੱਖਣੇ, ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਦਿਨ ਤਿਉਹਾਰ ਦੀ ਪੂਜਾ ਕਰਨੀ, ਇਹ ਸਾਰੇ ਸ੍ਰੇਸ਼ਟ ਨੇ। ਇਸਲਾਮ ਵਾਲਿਆਂ ਨੂੰ ਪੁੱਛੋ, ਉਹ ਕਹਿੰਦੇ ਨਹੀਂ ਇਹ ਤਾਂ ਕੁਫਰ ਹੈ, ਇਸਲਾਮ ਦਾ ਜੋ ਤਰੀਕਾ 5 ਨਮਾਜ਼ਾਂ ਪੜ੍ਹਨੀਆਂ, ਰੋਜ਼ੇ ਰੱਖਣੇ, ਜ਼ਕਾਤ ਦੇਣੀ, ਕਹਿੰਦੇ ਇਹ ਸਭ ਤੋਂ ਸ੍ਰੇਸ਼ਟ ਹੈ, ਅਸੀਂ ਇਕੱਲਾ ਤਾਲਾ ਨੂੰ ਮੰਨਦੇ। ਇਵੇਂ ਮਹਾਰਾਜ ਬੇਅੰਤ ਧਰਮ ਨੇ ਭਾਰਤ ਵਰਸ਼, ਆਪ ਕਿਰਪਾ ਕਰਕੇ ਦੱਸੋ। ਅਸੀਂ ਤਾਂ ਕਹਿੰਦੇ ਨਹੀਂ ਹਾਂ, ਕਿਉਂਕਿ ਆਪ ਨੇ ਸਾਨੂੰ ਨਿਮਰਤਾ ਦਾ ਰਾਹ ਦੱਸਿਆ, ਮੁਕਾਬਲੇ ਦਾ ਰਾਹ ਨਹੀਂ ਦੱਸਿਆ। ਅਸੀਂ ਨਹੀਂ ਕਹਿੰਦੇ ਵੀ ਅਸੀਂ ਬਹੁਤ ਚੰਗੇ, ਕਿਉਂਕਿ ਆਪਨੇ ਤਾਂ ਪਹਿਲਾਂ ਹੀ ਸਾਡਾ ਰਸਤਾ ਰੋਕਤਾ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਪਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪਾਤਸ਼ਾਹ ਸਾਨੂੰ ਤਾਂ ਤੁਸੀਂ ਉਸ ਲਾਈਨ ਤੇ ਖੜਾਤਾ ਜਿੱਥੇ ਆਪਣੇ ਆਪ ਨੂੰ ਅਸੀਂ ਚੰਗਾ ਹੀ ਨਹੀਂ ਸਮਝਦੇ। ਸਾਨੂੰ ਇਹ ਦੱਸੋ ਵੀ ਫਿਰ ਕਿਹੜਾ ਸ੍ਰੇਸ਼ਟ ਧਰਮ ਹੋਇਆ? ਮਹਾਰਾਜ ਕਹਿੰਦੇ ਸ੍ਰੇਸ਼ਟ ਧਰਮ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਕਰਮ ਨਿਰਮਲ ਹੋਣ ਤੇ ਹਰੀ ਦਾ ਨਾਮ ਜਪਦਾ ਹੋਵੇ। ਕਹਿਣ ਲੱਗੇ ਭਾਈ ਮਨਸੁਖ, ਇਹ ਜਿਹੜੇ ਤੂੰ ਕਰਮਾਂ ਦੀ ਗੱਲ ਕਰਦਾ, ਗੁਰੂ ਮਹਾਰਾਜ ਵੀ ਇਹ ਕਹਿੰਦੇ ਨੇ ਵੀ ਕਰਮ ਜੇ ਮਾੜੇ ਨੇ ਤੇਰੇ ਨਾਮ ਨੇ ਨਹੀਂ ਕੁਛ ਕਰਨਾ, ਕਰਮ ਵੀ ਤੂੰ ਨਾਲ ਬਣਾ। ਜੇ ਨਿੰਦਿਆ ਕਰਦਾ, ਚੁਗਲੀਆਂ ਕਰਦਾ, ਈਰਖਾ ਕਰਦਾ, ਇੱਕ ਪਾਸੇ ਤੂੰ ਬਾਣੀ ਪੜ੍ਹਦਾ, ਕੀ ਕਰ ਲਿਆ ਤਾਂ? ਤੂੰ ਤਾਂ ਥੱਲੇ ਉਤਰਿਆ ਆ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾ ਨਿੰਦਕਾਂ, ਨਰਕੇ ਘੋਰ ਪਵਨ ਸੁਖਨੀ ਸਾਹਿਬ ਪੜ੍ਹਿਆ ਹੋਇਆ ਕੀ ਕਰੂਗਾ? ਤੂੰ ਤਾਂ ਘੋਰ ਨਰਕਾਂ ਵੱਲ ਨੂੰ ਜਾ ਰਿਹਾ ਹੈ ਪ੍ਰੇਮੀਆ, ਕਿਉਂਕਿ ਸ਼ੁਭ ਗੁਣ ਨਹੀਂ ਧਾਰਨ ਕਰੇ। ਸੋ ਕਹਿਣ ਲੱਗੇ ਅਹਿੰਸਾ, ਸਤ, ਚੋਰੀ ਨਾ ਕਰਨੀ, ਬ੍ਰਹਮਚਰੀਆ ਧਾਰਨ ਕਰਨਾ, ਧੀਰਜ, ਖਿਮਾ, ਦਿਆ ਤੇ ਚਿੱਤ ਨੂੰ ਕੋਮਲ ਰੱਖਣਾ, ਮਿੱਠੇ ਬੋਲਣਾ, ਅਲਪਹਾਰ ਕਰਨਾ, ਸੁੱਚ ਰੱਖਣੀ, ਪਵਿੱਤਰਤ ਰਹਿਣਾ। ਕਹਿੰਦੇ ਇਹ ਤਾਂ ਯਮ ਨੇ। ਤਪ ਦਾਨ ਸੰਤੋਖ ਆਸਤਕ ਬੁੱਧੀ ਪੂਜਾ ਨਿਸ਼ਕਾਮਤਾ ਪਖੰਡ ਦਾ ਤਿਆਗ ਵਰਤ ਰੱਖਣਾ ਇੰਦਰੀਆਂ ਦਾ ਅੱਖਾਂ ਦਾ ਕੰਨ ਦਾ ਨੱਕ ਦਾ ਦੂਆ ਵਰਤ ਨਹੀਂ ਦੂਆ ਤਾਂ ਮੈਡੀਕਲ ਵਾਸਤੇ ਹੁੰਦਾ ਡਾਕਟਰੀ ਵਾਸਤੇ ਵਰਤ ਹੋਇਆ ਕਰਦੇ ਨੇ ਵੀ ਸਰੀਰ ਓਵਰਲੋਡਡ ਹੋ ਗਿਆ ਇਹਨੂੰ ਇੱਕ ਦਿਨ ਦਮ ਦਵਾ ਲਓ ਖੁਰਾਕ ਇੱਕੋ ਹੀ ਖਾਂਦੇ ਜਾਂਦੇ ਹੋ ਇੱਕ ਦਿਨ ਫਲ ਖਾ ਲਓ ਤਾਂ ਕਿ ਚੇਂਜ ਓਵਰ ਹੋ ਜਾਵੇ ਵਰਤੇ ਇਸ ਵਾਸਤੇ ਨਹੀਂ ਹੁੰਦਾ ਵੀ ਇਹਨਾਂ ਦਾ ਕੋਈ ਰੂਹਾਨੀ ਸੰਬੰਧ ਹੈ ਨਾ ਇਹ ਤਾਂ ਸਰੀਰ ਨੂੰ ਸਵਸਥ ਰੱਖਣ ਵਾਸਤੇ ਮਹਾਰਾਜ ਕਹਿੰਦੇ ਨੇ ਅੰਨ ਨੂੰ ਨਹੀਂ ਕਹਿੰਦੇ ਅੰਨ ਨੂੰ ਤਾਂ ਕਹਿੰਦੇ ਅੰਨ ਖਾਇਆ ਸਵਾਦ ਗਵਾਇਆ ਮਨਾ ਨਹੀਂ ਕਰਦੇ ਲੇਕਿਨ ਬਾਡੀ ਨੂੰ ਠੀਕ ਰੱਖੋ ਸੋ ਇਹਦੇ ਵਿੱਚ ਵਰਤ ਆ ਜਾਂਦਾ ਵਰਤ ਸਾਰੇ ਇੰਦਰੀਆਂ ਦਾ ਵਰਤ ਫਿਰ ਮੌਨ ਰਹਿਣਾ ਵਾਸ਼ਨਾਵਾਂ ਦੇ ਵਿੱਚ ਭਟਕਣ ਨਹੀਂ ਦੇਣਾ ਮਨ ਫਿਰ ਹੋਮ ਕਰਨਾ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਲੰਗਰ ਚਲਾਉਣੇ ਸੋ ਕਹਿਣ ਲੱਗੇ ਇਹ ਤਾਂ ਫਿਰ ਠੀਕ ਹੈ ਦੋਏ ਹੋ ਗਏ ਕਹਿੰਦੇ ਤੀਸਰਾ ਸਾਡੇ ਦੱਸਿਆ ਹੈ ਉਹਨੂੰ ਆਸਣ ਕਹਿੰਦੇ ਨੇ ਕਹਿੰਦੇ ਮਹਾਰਾਜ ਵੀ ਕਹਿੰਦੇ ਆ ਵੀ ਜਦ ਬੰਦਗੀ ਕਰਨੀ ਹੈ ਹਿੱਲਣਾ ਜੁਲਣਾ ਨਹੀਂ ਟਿੱਕ ਕੇ ਬੈਠੋ ਭਾਈ ਚਿੱਤ ਨੂੰ ਇਕਾਗਰ ਕਰੋ ਕਹਿੰਦਾ ਚੌਥਾ ਸਾਡੇ ਹੈ ਪ੍ਰਾਣਾਯਾਮ ਉਹ ਅਸੀਂ ਚੰਦਰਾਂਗ ਸੂਰਿਆਂਗ ਇਹ ਪ੍ਰਾਣਾਯਾਮ ਦੇ ਤਰੀਕੇ ਹੋਇਆ ਕਰਦੇ ਨੇ ਛੋਟਾ ਪ੍ਰਾਣਾਯਾਮ ਅਤੇ ਵੱਡਾ ਪ੍ਰਾਣਾਯਾਮ ਅਤੇ ਉਹਦੇ ਨਾਲ ਅਸੀਂ ਕਰਦੇ ਹਾਂ ਮਹਾਰਾਜ ਕਹਿੰਦੇ ਜਦੋਂ ਭਾਈ ਵਜ਼ੀਰ ਕਹਿਣ ਲੱਗਿਆ ਜਦੋਂ ਮਹਾਰਾਜ ਦੱਸਦੇ ਨੇ ਕਿ ਜਦੋਂ ਨਾਮ ਜਪੋਗੇ ਤਾਂ ਸਵਾਸ ਆਪਣੇ ਆਪ ਠਹਿਰਨਾ ਸ਼ੁਰੂ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਸਵਾਸ ਚੱਲਦਾ ਜਾਂ ਨਹੀਂ ਚੱਲਦਾ ਫਿਰ ਨਾ ਜੀਭ ਹਿਲਦੀ ਹੈ ਨਾ ਬੁੱਲ ਹਿਲਦੇ ਨੇ ਨਾ ਕੰਠ ਵਿੱਚ ਨਾਮ ਹੁੰਦਾ ਨਾ ਹਿਰਦੇ 'ਚ ਹੁੰਦਾ ਨਾ ਨਾਭੀ 'ਚ ਹੁੰਦਾ ਕਹਿੰਦੇ ਉਹ ਤਾਂ ਜੱਪਾ ਜਾਪ ਸਾਰੇ ਸਰੀਰ ਦੇ ਅੰਦਰੋਂ ਗੁਰਮੁਖ ਰੋਮ ਰੋਮ ਵਾਸਤੇ ਆਵੇ ਸਾਰੇ ਨਾਮ ਦੀ ਧੁਨੀ ਆਉਂਦੀ ਹੈ ਜਿੱਥੇ ਸੁਰਤ ਲਾ ਲੈ ਉੱਥੇ ਹੀ ਨਾਮ ਦੀ ਧੁਨੀ ਆਉਂਦੀ ਹੈ ਅਤੇ ਨਾਮ ਦੇ ਵਿੱਚ ਜਦੋਂ ਸੁਰਤ ਲੱਗ ਜਾਂਦੀ ਹੈ ਮੈਂਟਲ ਨਾਮ ਉਹਨੂੰ ਜੱਪਾ ਜਾਪ ਕਹਿੰਦੇ ਚੰਦ ਸੱਤ ਭੇਦਿਆ ਨਾ ਸੱਤ ਪੂਰਿਆ ਸੂਰ ਸੱਤ ਖੋੜ ਸਾ ਦੱਤ ਗਿਆ ਮਹਾਰਾਜ ਕਹਿੰਦੇ ਨਹੀਂ ਆਏ ਨਹੀਂ ਇਹ ਤੁਸੀਂ ਹੋਰ ਤਰ੍ਹਾਂ ਦਾ ਪ੍ਰਾਣਾਯਾਮ ਕਰਨਾ ਗੁਰੂ ਦੀ ਸਿੱਖਿਆ ਨੂੰ ਅੰਦਰ ਖਿੱਚ ਲੈਣਾ ਸਾਰੀ ਮੈਨੂੰ ਬੁਲਾਇਆ ਜਾ ਰਿਹਾ ਹੈ ਜਿਹੜੇ ਇਹਦੇ 'ਚ ਸ਼ੁਭ ਖਿਆਲ ਨੇ ਖਿੱਚੋ ਇਹਨੂੰ ਅੰਦਰ ਫਿਰ ਕਹਿੰਦੇ ਕੁੰਭੋ ਕਰਨਾ ਅੰਦਰ ਤਾਰ ਲੈਣੇ ਨੇ ਉਹਦੇ ਬਾਅਦ ਬਾਹਰ ਕੱਢਣਾ ਹੈ ਅਤੇ ਉਸ ਵੇਲੇ ਰੇਚਕ ਹੈ ਪੂਰਕ ਹੈ ਪੂਰਕ ਕਰਕੇ ਸਾਰੇ ਖਿਆਲ ਅੰਦਰ ਤਾਰ ਲੈਣੇ ਫਿਰ ਜਿਹੜੇ ਮਾੜੇ ਖਿਆਲ ਨੇ ਉਹ ਬਾਹਰ ਕੱਢ ਦੇਣੇ ਨੇ ਕਹਿੰਦੇ ਅਸੀਂ ਪ੍ਰਾਣਾਯਾਮ ਇਹ ਕਰਦੇ ਹਾਂ ਸਾਰੀਆਂ ਅਸੀਂ ਖਿੱਚਦੇ ਅਸੀਂ ਗੁਰੂ ਦੀ ਬਾਣੀ ਦੇ ਵਿੱਚੋਂ ਸੁਣ ਕੇ ਉਪਦੇਸ਼ ਅੰਦਰ ਲੈ ਜਾਂਦੇ ਹਾਂ ਫਿਰ ਅਸੀਂ ਦੇਖਦੇ ਹਾਂ ਵੀ ਮੇਰੇ 'ਚ ਕਿਹੜੀ ਕਿਹੜੀ ਖੋਟ ਹੈ ਉਪਦੇਸ਼ ਉੱਥੇ ਰੱਖ ਲੈਂਦੇ ਹਾਂ ਅਤੇ ਖੋਟ ਅਸੀਂ ਬਾਹਰ ਕੱਢਦੇ ਜਾਂਦੇ ਹਾਂ ਇੰਨਾ ਫਰਕ ਤੁਹਾਡੇ ਸਾਡੇ ਪ੍ਰਾਣਾਯਾਮ ਦਾ ਫਿਰ ਕਹਿੰਦੇ ਪੰਜਵੀਂ ਚੀਜ਼ ਪ੍ਰਤੀਹਾਰ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਮਨ ਵਿਸ਼ਿਆਂ ਵਿੱਚ ਜਾਂਦਾ ਹੈ ਵਾਸ਼ਨਾਵਾਂ 'ਚ ਜਾਂਦਾ ਹੈ ਭਜਨ ਨਹੀਂ ਕਰਨ ਦਿੰਦਾ ਵਾਰ ਵਾਰ ਖਿਆਲ ਆਉਂਦੇ ਨੇ ਉਹਨੂੰ ਫਿਰ ਰੋਕਣਾ ਕਹਿੰਦੇ ਇਹ ਤਾਂ ਮਹਾਰਾਜ ਵੀ ਦੱਸਦੇ ਨੇ ਇਸੇ ਤਰ੍ਹਾਂ ਕਿ ਮਨ ਨੂੰ ਰੋਕੋ ਭਾਈ ਦੌੜਨ ਤੋਂ ਰੋਕੋ ਇਹਨੂੰ ਵਾਰ ਵਾਰ ਸ਼ਬਦ ਦੀ ਧੁਨ ਵਿੱਚ ਲਾਓ ਕਹਿੰਦੇ ਇਸ ਦੇ ਅੱਗੇ ਕਹਿੰਦੇ ਧਾਰਨਾ ਹੁੰਦੀ ਹੈ ਉਹ ਹੁੰਦੀ ਹੈ ਵੀ ਮਨ ਨੂੰ ਇਕਾਗਰ ਕਰਨ ਲਈ ਵਾਰ ਵਾਰ ਧੇ ਦੇ ਧਿਆਨ 'ਤੇ ਆਉਣਾ ਕਹਿੰਦੇ ਇਹ ਵੀ ਮਹਾਰਾਜ ਕਹਿੰਦੇ ਨੇ ਗੁਰ ਕੀ ਮੂਰਤ ਮਨਵੇਂ ਧਿਆਨ ਗੁਰ ਸ਼ਬਦ ਦੇ ਉੱਤੇ ਧਿਆਨ ਲਾਉਣਾ ਗੁਰ ਦੀ ਮੂਰਤ 'ਤੇ ਲਾਉਣਾ ਜੋਤੀ 'ਤੇ ਲਾਉਣਾ ਪਰਿਪੂਰਨ ਪਰਮੇਸ਼ੁਰ 'ਤੇ ਲਾਉਣਾ ਮਨ ਬਾਹਰ ਉਤਰਦਾ ਉਹਨੂੰ ਫਿਰ ਰੋਕ ਰੋਕ ਕੇ ਲਾਉਣਾ ਫਿਰ ਉਹ ਤੋਂ ਬਾਅਦ ਕਹਿੰਦਾ ਧਿਆਨ ਹੋਇਆ ਕਰਦਾ ਅਸੀਂ ਕਹਿੰਦੇ ਗੁਰਮੂਰਤ ਦਾ ਧਿਆਨ ਕਰਦੇ ਹਾਂ ਗੁਰ ਸ਼ਬਦ ਦਾ ਧਿਆਨ ਧਰਦੇ ਹਾਂ ਗੁਰੂ ਦੇ ਸਿਧਾਂਤ ਦਾ ਧਿਆਨ ਧਰਦੇ ਹਾਂ ਕਹਿੰਦੇ ਧਿਆਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਦੱਸਿਆ ਉਹਦੇ ਬਾਅਦ ਸਮਾਧੀ ਕਹਿੰਦੇ ਸਮਾਧੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਸੰਪਰਗਿਆਤ ਹੁੰਦੀ ਹੈ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਵੀ ਮੇਰੀ ਸਮਾਧੀ ਲਾਈ ਹੋਈ ਹੈ ਉਹਦੇ ਵਿੱਚ ਧੇ ਸਾਹਮਣੇ ਹੁੰਦਾ ਦੂਸਰੀ ਹੁੰਦੀ ਹੈ ਸੰਪਰਗਿਆਤ ਕਿ ਆਪਣਾ ਆਪ ਵਿੱਚ ਰੋਲ ਦੇਣਾ ਪਤਾ ਨਾ ਰਹਿਣਾ ਲੇਕਿਨ ਰਹਿਣਾ ਚੇਤਨ ਅਤੇ ਜਾਗਦੇ ਇਹਨੂੰ ਸਾਫ ਵਿਕਲਪ ਅਤੇ ਨਿਰਵਿਕਲਪ ਸਮਾਧ ਕਹਿੰਦੇ ਨੇ ਕਹਿਣ ਲੱਗਿਆ ਮਨਸੁਖ ਜੀ ਗੁਰੂ ਮਹਾਰਾਜ ਇਸ ਤੋਂ ਵੀ ਉੱਤੇ ਸਹਿ ਸਮਾਧ ਦੱਸਦੇ ਨੇ ਅਤੇ ਉਹਦੇ ਬਾਰੇ ਦੱਸਦੇ ਹੈ ਕਿ ਉਹਦਾ ਰਸ ਕੋਈ ਜਾਣਦਾ ਨਹੀਂ ਹੈ ਸਹਿਜ ਸਮਾਧ ਲੱਗੀ ਨਿਵੇਂ ਅੰਤਰ ਸੋ ਰਸ ਕੋਈ ਜਾਣਦਾ ਲਗੀ ਲੇਵਾਂਤਰ ਸੋਹਰਾ ਸੋਈਆਂ। ਕਹਿੰਦੇ ਮਹਾਰਾਜ ਐਸੀਆਂ ਸਮਾਧੀਆਂ ਨਹੀਂ ਦੱਸਦੇ ਕਿ ਸੰਸਾਰ ਦੇ ਫਰਜ਼ਾਂ ਤੋਂ ਗਾਫਲ ਹੋ ਜਾਓ। ਕਹਿੰਦੇ ਅੱਖਾਂ ਖੁੱਲੀਆਂ ਹੋਣ ਅਤੇ ਸਮਾਧੀ ਲੱਗੀ ਹੋ। ਕਹਿੰਦਾ ਐਸਾ ਵੀ ਹੋ ਸਕਦਾ? ਕਹਿੰਦੇ ਹਾਂ, ਗੁਰੂ ਦਾ ਸ਼ਬਦ ਜਦ ਪ੍ਰਾਪਤ ਹੋ ਜਾਂਦਾ ਹੈ, ਖੁੱਲ੍ਹੇ ਨੇਤਰਾਂ ਦੇ ਨਾਲ ਪਰਮੇਸ਼ੁਰ ਦੇ ਦਰਸ਼ਨ ਹੁੰਦੇ ਨੇ, ਫਿਰ ਅੱਖਾਂ ਵੇਚਣ ਦੀ ਲੋੜ ਨਹੀਂ ਰਹਿੰਦੀ। ਸੋ ਇਸ ਤਰ੍ਹਾਂ ਦੇ ਨਾਲ ਵਿਚਾਰ ਕਰਦੇ ਨੇ ਅਤੇ ਬਹੁਤ ਉਹਦੇ ਮਨ ਦੇ ਅੰਦਰ ਗੁਰੂ ਮਹਾਰਾਜ ਦਾ ਪਿਆਰ ਜਾਗ ਗਿਆ। ਅਤੇ ਕਹਿਣ ਲੱਗੇ ਭਾਈ ਭਗੀਰਥ ਕਿ ਮਨਸੁਖ ਜੀ, ਜਿਹੜੇ ਤੁਸੀਂ ਕਰਮ ਕਰੇ ਨੇ, ਉਲਟ ਪਵਨ ਚੱਕਰ ਖੱਟ ਪਏ ਤੇ ਸੁਰਤ ਸੁਣਨਾ ਨਾਰਾਜ, ਸੁਣ ਦੇ ਵਿੱਚ ਤੁਸੀਂ ਸੁਰਤ ਲੈ ਗਏ ਜਿੱਥੇ ਨਥਿੰਗ ਹੈ ਨਥਿੰਗ। ਦੇਖੋ ਇੱਥੇ ਫਰਕ ਹੈ, ਇਹਨੂੰ ਧਿਆਨ ਨਾਲ ਸਮਝੋ। ਜਿਹੜੇ ਸਮਝਦਾਰ ਬੰਦੇ ਉਹ ਇਹ ਹੈ ਕਿ ਜਿਹੜੇ ਇਹ ਸਮਾਧੀਆਂ ਸੀ ਗੁਰੂ ਨਾਨਕ ਤੋਂ ਪਹਿਲਾਂ, ਉਹਦੇ 'ਚ ਧੇ ਨਹੀਂ ਸੀਗਾ ਕੋਈ ਵੀ, ਸਾਹਮਣੇ ਕੋਈ ਚੀਜ਼ ਨਹੀਂ ਸੀ, ਕੇਵਲ ਹੋਰ ਅਵਸਥਾ 'ਚ ਲੈ ਕੇ ਜਾਂਦੇ ਸੀ, ਡੈੱਡ ਅਵਸਥਾ 'ਚ ਲੈ ਜਾਂਦੇ ਸੀ ਜਿੱਥੇ ਕੁਛ ਨਹੀਂ ਸੀ ਹੁੰਦਾ, ਨਥਿੰਗ। ਨਥਿੰਗ 'ਚ ਜਾ ਕੇ ਕੋਈ ਸ਼ਕਤੀ ਨਹੀਂ ਮਿਲਦੀ। ਇਹ ਤਾਂ ਠੀਕ ਹੈ ਵੀ ਮਨ ਚੁੱਪ ਹੋ ਗਿਆ, ਲੇਕਿਨ ਉੱਥੇ ਕੋਈ ਚੀਜ਼ ਤਾਂ ਸਾਹਮਣੇ ਹੈ ਨਹੀਂ ਨਾ। ਜੋ ਈਸ਼ਵਰ ਕਲਪਿਆ ਸ਼ਾਸਤਰਾਂ ਨੇ ਉਹ ਕਮਜ਼ੋਰ ਈਸ਼ਵਰ ਹੈ, ਸਰਵ ਕਲਾ ਸਮਰੱਥ ਨਹੀਂ ਹੈ। ਉਹ ਕਹਿੰਦੇ ਉਸ ਈਸ਼ਵਰ ਦੇ ਵਿੱਚ ਤਾਕਤ ਨਹੀਂ ਕਿ ਦੁਨੀਆ ਦਾ ਵਿਸਥਾਰ ਕਰ ਸਕੇ, ਉਹਨੂੰ ਮਾਇਆ ਦੀ ਲੋੜ ਹੈ। ਮਾਇਆ ਕਿੱਥੋਂ ਆਈ? ਕਹਿੰਦੇ ਪਹਿਲਾਂ ਹੀ ਸੀ। ਜੇ ਉਹ ਕਹਿਣ ਵੀ ਪਰਮ ਚੇਤਨ ਵਿੱਚ ਮਾਇਆ ਸੀ, ਉਹ ਕਹਿੰਦੇ ਮਾਇਆ ਸੀਗੀ ਚੇਤਨ ਦੇ ਅੰਦਰ, ਫਿਰ ਉਹ ਵਿਕਾਰੀ ਹੋ ਗਿਆ, ਉਹਦੇ ਵਿੱਚੋਂ ਈਸ਼ਵਰ ਹੋਇਆ। ਈਸ਼ਵਰ ਵਿੱਚੋਂ ਤਿੰਨ ਦੇਵਤੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਜੀਵਾਂ। ਅਤੇ ਇਹਨਾਂ ਦੇ ਉੱਤੇ ਹੁਣ ਕਹਿੰਦੇ ਉਹਨੂੰ ਜੀਵ ਵੱਖਰਾ ਸੀ, ਮਾਇਆ ਵੱਖਰੀ ਸੀ, ਈਸ਼ਵਰ ਵੱਖਰਾ ਸੀ। ਅਤੇ ਈਸ਼ਵਰ ਦਾ ਜੀਵ ਨਾਲ ਕੋਈ ਸੰਬੰਧ ਨਹੀਂ ਹੈ, ਉਹ ਕੇਵਲ ਮਾਇਆ ਦੇ ਸੰਜੋਗ ਕਰਕੇ ਜੀਵ ਪੈਦਾ ਹੋ ਗਿਆ। ਅਤੇ ਹੁਣ ਇਹ ਜੀਵ ਨੂੰ ਪ੍ਰੋਬਲਮ ਹੈ ਵੀ ਮੈਂ ਕਿਵੇਂ ਮਾਇਆ ਤੋਂ ਛੁੱਟਾਂ, ਇਹਦਾ ਹਮਦਰਦ ਕੋਈ ਨਹੀਂ ਹੈ। ਇੱਥੇ ਆ ਕੇ ਸਾਡਾ ਫਰਕ ਪੈਂਦਾ। ਗੁਰੂ ਨਾਨਕ ਕਹਿੰਦੇ ਨਹੀਂ ਪ੍ਰੇਮੀਓ, ਆਪਣੀ ਮਾਇਆ ਆਪ ਪਸਾਰੀ, ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਉਹਨੇ ਤਾਂ ਆਪਣੀ ਮਾਇਆ ਆਪੇ ਵਸਾਰੀ ਹੈ, ਆਪ ਇੱਕ ਥੋਂ ਅਨੇਕ ਹੋਇਆ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ, ਖੇਲ 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 ਖੇਲਣ ਅੰਤ ਕੋ ਫਿਰ ਏਕ। ਇਹ ਤਾਂ ਉਹਦੇ ਹੁਕਮ ਦੀ ਕਿਰਿਆ ਕਰਦੀ ਹੈ। ਹਰ ਹਾਲਤ 'ਚ ਵਾਹਿਗੁਰੂ ਸਰਵ ਕਲਾ ਸਮਰੱਥ ਮਾਇਆ ਤੋਂ ਨਿਰਲੇਪ ਸਾਡੇ ਸਾਹਮਣੇ ਆਇਆ ਰਹਿੰਦਾ, ਜਿਵੇਂ ਸੂਰਜ ਹੈ ਸਾਡੇ ਸਾਹਮਣੇ। ਉਹਦੀ ਸ਼ਕਤੀ ਅਤੇ ਉਹਦਾ ਪਿਆਰ ਅਲੋਪ ਨਹੀਂ ਹੁੰਦਾ, ਅਸੀਂ ਪਿਆਰ ਦੇ ਨਾਲ ਇੱਥੋਂ ਚੜ੍ਹਦੇ ਹਾਂ। ਇੱਥੇ ਅਸੀਂ ਰੁਕਦੇ ਨਹੀਂ ਹਾਂ ਵੀ ਨਥਿੰਗ ਦੇ ਵਿੱਚ ਚਲੇ ਗਏ, ਅਚਹਿਨਤਾ 'ਚ ਚਲੇ ਗਏ ਨਾ। ਸਾਡੇ ਸਾਹਮਣੇ ਹਸਤੀ ਹੁੰਦੀ ਹੈ, ਪਰਮ ਹਸਤੀ, ਜਿਹੜੀ ਪਿਆਰ ਕਰਦੀ ਹੈ, ਕਿਉਂਕਿ ਉਹਦਾ ਰੂਪ ਜਿਹੜਾ ਹੈ ਸੱਤ ਹੈ, ਚਿੱਤ ਹੈ, ਆਨੰਦ ਹੈ, ਪਿਰਿਆ ਹੈ। ਫਿਰ ਉਹਦੇ 'ਚ ਸਾਰੀਆਂ ਸ਼ਕਤੀਆਂ ਦਾ ਹੁਕਮ ਵਰਤ ਰਿਹਾ, ਉਹਦੇ ਵਿੱਚ ਅਸੀਂ ਆਪਣਾ ਆਪ ਲੀਨ ਕਰਦੇ ਹਾਂ, ਮਿਟਾਉਂਦੇ ਹਾਂ ਆਪਣੇ ਆਪ ਨੂੰ। ਜਦ ਆਪਣਾ ਮਿਟ ਜਾਂਦਾ ਫਿਰ ਉਹਦਾ ਸਰੂਪ ਹੋ ਜਾਂਦੇ ਹਾਂ, ਜਿਉਂ ਜਲਮੇ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਬਾਕੀ ਸੰਸਾਰ ਦੇ ਅੰਦਰ ਬਾਤ ਨਹੀਂ ਕਹਿ ਸਕਦੇ ਵੀ ਸਾਡਾ ਕੁਛ ਪਕਾਇਆ ਰਹਿੰਦਾ ਕਿ ਨਹੀਂ ਰਹਿੰਦਾ, ਇਹ ਗੱਲ ਕਹਿਣ ਦੀ ਨਹੀਂ ਹੈ, ਕਿਉਂਕਿ ਅਨੁਭਵ ਦੀ ਬਾਤ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਦੇ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ। ਸੋ ਇਸ ਤਰ੍ਹਾਂ ਮਹਾਰਾਜ ਦਾ ਫਰਮਾਨ ਹੈ ਕਿ ਸੰਸਾਰ ਭੁੱਲ ਗਿਆ, ਗੁਰੂ ਤੋਂ ਬਗੈਰ ਇਹਨੂੰ ਸਮਝ ਨਹੀਂ ਆ ਰਿਹਾ। ਇਹ ਭੇਦ ਬੁੱਧੀ ਛੱਡਦਾ ਨਹੀਂ, ਆਪਣੇ ਆਪ ਨੂੰ ਕਾਇਮ ਰੱਖਦਾ, ਆਤਮ ਪਦਾਰਥ ਇਹਨੂੰ ਅੰਦਰੋਂ ਮਿਲਦਾ ਨਹੀਂ, ਨਾ ਇਹ ਅੰਦਰ ਖੋਜ ਕਰਦਾ, ਅਤੇ ਭਰਮਾਂ 'ਚ ਪਿਆ ਹੋਇਆ ਸੰਸਾਰ ਭਟਕ ਰਿਹਾ। ਇਹ ਕੇਵਲ ਗੁਰੂ ਹੈ ਸੰਸਾਰ ਦੇ ਅੰਦਰ, ਜਿਹੜਾ ਪੰਜ ਭਰਮਾਂ ਨੂੰ ਤੋੜਨ ਦੀ ਸਮਰੱਥਾ ਰੱਖ ਕੇ ਤੋੜ ਕੇ ਭਰਮਾਂ ਨੂੰ ਆਤਮ ਪਦਾਰਥ ਦੀ ਲਖਤਾ ਕਰਾ ਕੇ ਇਹਨੂੰ ਰੱਬ ਦੇ ਨਾਲ ਜੋੜ ਦਿੰਦਾ। ਬਾਕੀ ਜਿਹੜੇ ਕਰਮ ਨੇ ਮਹਾਰਾਜ ਕਹਿੰਦੇ ਸੰਸਾਰ ਭੁੱਲਿਆ ਫਿਰਦਾ ਹੈ। ਪੜ੍ਹੋ ਪਿਆਰੇ ਜੀ ਪਰਮਾ ਵਿੱਚ ਭੁੱਲੀ ਕਿੰਨੇ ਔਖੇ ਕਰਮ ਕਰਦੇ ਨੇ ਰੱਬ ਨੂੰ ਮਿਲਣਾ, ਭੇਦ ਬੁੱਧੀ ਛੱਡਦੇ ਨਹੀਂ, ਕਰਮ ਕਰੀ ਜਾਂਦੇ ਨੇ। ਮਹਾਰਾਜ ਕਹਿੰਦੇ ਸਾਰੇ ਫੋਕਟ ਕਰਮ ਨੇ। ਨਿਵਲੀ ਕਰਮ ਭਿਅੰਗਮ ਪਾਠੀ ਰੇਚਕ ਪੂਰਕ ਕੁੰਭ ਕਰੇ, ਬਿਨ ਸਤਿਗੁਰ ਸੋਜੀ ਨਾਹੀ ਭਰਮੇ ਪੂਲਾ ਬੂਡ ਮਰੈ। ਕਹਿੰਦੇ ਡੁੱਬ ਕੇ ਮਰ ਜਾਂਦਾ, ਮਾਨਵ ਜਨਮ ਬਰਬਾਦ ਹੋ ਜਾਂਦਾ, ਕਿਉਂਕਿ ਆਤਮ ਵਸਤੂ ਗੁਰੂ ਤੋਂ ਬਗੈਰ ਨਹੀਂ ਪ੍ਰਾਪਤ ਹੁੰਦੀ। ਇਹ ਠੀਕ ਹੈ, ਪਵਨ ਨੂੰ ਉਲਟਾ ਲਿਆ, ਛੇ ਹੀ ਚੱਕਰ ਵੇਹ ਲਏ ਅਤੇ ਮਨ ਜਿਹੜਾ ਹੈ ਸੁੰਨ ਵਿੱਚ ਚਲਿਆ ਗਿਆ, ਨਥਿੰਗ ਵਿੱਚ ਚਲਿਆ ਗਿਆ। ਪਰ ਉਹ ਜਿਹੜਾ ਹੈਗਾ ਉਹ ਤਾਂ ਫੇਰ ਲੰਬੇ ਰਹਿ ਗਿਆ। ਕਹਿੰਦੇ ਕਿਹੜਾ? ਕਹਿੰਦੇ ਜਿਹੜਾ ਆਵੇ ਨਾ ਜਾਏ ਮਰੇ ਨਾ ਜਾਵੇ, ਦਾਸ ਖੋਜ ਬੈਰਾਗੀ ਉਹਨੂੰ ਖੋਜ, ਉਹ ਤੇਰੇ ਅੰਦਰ ਸਮਾਇਆ ਹੋਇਆ ਤਾਂ ਉਹਦਾ ਰਸਤਾ ਹੀ ਹੋਰ ਲੈ ਲਿਆ, ਸੁੰਨ 'ਚ ਚਲਿਆ ਗਿਆ। ਉਹ ਸੁੰਨ ਤਾਂ ਨਹੀਂ ਹੈ, ਉਹ ਤਾਂ ਪਰਮ ਚੇਤਨ ਹੈ, ਜਿੰਦ ਹੈ ਸਾਡੀ, ਸਾਡੀ ਜਿੰਦ ਦੀ ਜਿੰਦ ਹੈ, ਪਰਮਾਤਮਾ ਹੈ, ਉਸ ਨੂੰ ਤੂੰ ਖੋਜ ਕਰ। ਮੇਰੇ ਮਨ ਮਨ ਹੀ ਉਲਟ ਸਮਾਨਾ, ਕਹਿੰਦੇ ਉਹਦੀ ਖੋਜ ਦਾ ਕੀ ਹੈ? ਕਹਿੰਦੇ ਇਹ ਮਨ ਨੇ ਸੰਸਾਰ ਵੱਲੋਂ ਉਲਟ ਕੇ ਪਰਮੇਸ਼ਰ ਵੱਲ ਲੱਗ ਜਾਣਾ, ਮਨ ਨੇ ਉਲਟ ਜਾਣਾ, ਸੰਸਾਰ ਵੱਲੋਂ ਮਰ ਜਾਣਾ। ਜਦੋਂ ਜੀਵਿਤ ਮ੍ਰਿਤਕ ਹੋ ਗਿਆ ਉਸ ਵੇਲੇ ਇਸ ਗੱਲ ਦੀ ਸੋਝੀ ਆ ਜਾਏਗੀ, ਫਿਰ ਨਾਮ ਦੇ ਮੰਡਲ 'ਚ ਆਤਮਕ ਮੰਡਲ 'ਚ ਇਹ ਜਿਉਂਦਾ ਹੋ ਜਾਏਗਾ।